ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਏ ਅਨੇਕ ਭਗਤ ਜਿਨ੍ਹਾਂ ਵਿੱਚੋਂ ਸ਼੍ਰੀ ਜੈਦੇਵ ਜੀ ਮਹਾਰਾਜ ਦਾ ਆਪਣਾ ਇੱਕ ਖਾਸ ਅਸਥਾਨ ਹੈ। ਅਨੰਤ ਭਗਤਾਂ ਦੀ ਬਾਣੀ ਅਨੰਤ ਭਾਸ਼ਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ। ਕਿਉਂਕਿ ਭਗਤ ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਨਾਲ ਸੰਬੰਧ ਰੱਖਦੇ ਸਨ। ਸ਼੍ਰੀ ਜੈਦੇਵ ਜੀ ਮਹਾਰਾਜ ਬੰਗਾਲ ਦੇ ਕੇਂਦਰੀ ਨਾਮਕ ਪਿੰਡ ਵਿੱਚ ਜਨਮੇ, ਜ਼ਿਲ੍ਹਾ ਭੀਮ ਭੇਰੂ ਸੀ ਔਰ ਆਪ ਠੇਠ ਬੰਗਲਾ ਭਾਸ਼ਾ ਦੇ ਵਿੱਚ ਹੀ ਮਾਹਿਰ ਸਨ। ਵਿੱਦਿਆ ਆਪਣੇ ਸੰਸਕਾਰ ਚੁੰਕੇ ਬ੍ਰਾਹਮਣਾਂ ਦੇ ਸਨ, ਸੰਸਕ੍ਰਿਤ ਦੀ ਹਾਸਲ ਕੀਤੀ ਔਰ ਸੰਸਕ੍ਰਿਤ ਦੇ ਮਹਾਨ ਪੰਡਿਤ ਬਣੇ। ਸਮਸਤ ਦੇਸ਼ ਦੇ ਵਿੱਚ ਆਪਨੇ ਭਗਤੀ ਭਾਵ ਦੀਆਂ ਲਹਿਰਾਂ ਛੱਡੀਆਂ। ਆਪ ਗ੍ਰਸਤੀ ਸਨ। ਆਪ ਦੀ ਪਤਨੀ ਦਾ ਨਾਂ ਪਦਮਾਵਤੀ ਸੀ। ਸਮਸਤ ਤੀਰਥਾਂ ਤੇ ਰਟਨ ਕਰਦੇ ਆਇਆ, ਪ੍ਰਭੂ ਭਗਤੀ ਦੇ ਗੀਤ ਗਾਉਂਦੇ ਆਇਆ, ਲੋਕਾਈ ਨੂੰ ਰੱਬ ਨਾਲ ਜੋੜਦੇ ਰਹੇ। ਕਿਉਂਕਿ ਆਪ ਬੰਗਾਲ ਦੇ ਵਸਨੀਕ ਸਨ ਤੇ ਬੰਗਾਲ ਦੇ ਲੋਕੀ ਗੀਤ ਸੰਗੀਤ ਨਾਲ ਬਹੁਤ ਪਿਆਰ ਰੱਖਦੇ ਨੇ। ਵਿਰਾਸਤ ਚੋਂ ਮਿਲਿਆ ਸੀ ਗੀਤ ਤੇ ਸੰਗੀਤ। ਆਪ ਦਾ ਇੱਕ ਮਹਾਨ ਗ੍ਰੰਥ ਹੈ, ਜਿਸ ਗ੍ਰੰਥ ਦਾ ਨਾਮ ਵੀ ਹੈ ਗੀਤ ਗੋਵਿੰਦ। ਕਹਿੰਦੇ ਨੇ ਇਹ ਰੋਜ਼ ਉੱਠ ਕੇ ਗੀਤ ਗੋਵਿੰਦ ਦੀ ਛੰਦਾਬੰਦੀ ਕਰਨੀ, ਲਿਖਣਾ ਇਹ ਆਪ ਦਾ ਰੋਜ਼ਮਰਾ ਦਾ ਕਰਮ ਬਣ ਚੁੱਕਿਆ ਸੀ। ਇਸ ਗ੍ਰੰਥ ਨੂੰ ਆਪ ਨੇ ਲਿਖਿਆ ਹੈ ਮਹਾਰਾਸ਼ਟਰ ਦੇ ਸ਼ਹਿਰ ਪੰਡਰਪੁਰ ਦੇ ਵਿੱਚ। ਕਹਿੰਦੇ ਨੇ ਇੱਕ ਦਿਨ ਐਸਾ ਹੋਇਆ ਜਦ ਗ੍ਰੰਥ ਸੰਪੂਰਨ ਹੋਣ 'ਤੇ ਆਇਆ ਹੈ ਤਾਂ ਆਪ ਦੀ ਲਿਖਣ ਸ਼ਕਤੀ ਕੁੰਦ ਹੁੰਦੀ ਗਈ। ਜਦਕਿ ਪੰਡਰਪੁਰ ਦੇ ਮਹਾਰਾਜਾ ਨੇ ਆਲੇ ਦੁਆਲੇ ਦੀ ਤਮਾਮ ਸੰਗਤਾਂ ਨੂੰ, ਭਗਤ ਪ੍ਰੇਮੀਆਂ ਨੂੰ ਇਹ ਕਹਿਲਾ ਭੇਜਿਆ ਸੀ ਕਿ ਪੂਰਨਮਾਸ਼ੀ ਵਾਲੇ ਦਿਨ ਬਿੱਠਲ ਦੇ ਮੰਦਿਰ ਦੇ ਵਿੱਚ ਗੀਤ ਗੋਵਿੰਦ ਨਾਮ ਦੇ ਗ੍ਰੰਥ ਦਾ ਪ੍ਰਕਾਸ਼ ਹੋਵੇਗਾ ਔਰ ਇਸ ਦੇ ਗੀਤ ਜੋ ਭਗਤੀ ਰਸ ਨਾਲ ਭਰੇ ਹੋਏ ਨੇ ਸੰਗਤਾਂ ਨੂੰ, ਭਗਵਤ ਪ੍ਰੇਮੀਆਂ ਨੂੰ ਸੁਣਾਏ ਜਾਣਗੇ। ਪੂਰਨਮਾਸ਼ੀ ਵਿੱਚ ਸਿਰਫ ਦੋ ਦਿਨ ਰਹਿ ਗਏ। ਗੀਤ ਗੋਵਿੰਦ ਦੇ ਵੀ ਸਿਰਫ ਦੋ ਛੰਦ ਰਹਿ ਗਏ। ਲੇਕਿਨ ਅੱਜ ਸਾਰਾ ਦਿਨ ਮਿਹਨਤ ਕਰਕੇ ਆਪ ਲਿਖਣ ਦੀ ਕੋਸ਼ਿਸ਼ ਕਰਦੇ ਰਹੇ, ਲੇਕਿਨ ਜੈਦੇਵ ਦੇ ਦਿਮਾਗ ਵਿੱਚੋਂ ਕੋਈ ਗੀਤ ਦੀ ਲੈਣ ਨਾ ਆਈ ਤੇ ਕਲਮ ਲਿਖਣ ਵਿੱਚ ਅਸਮਰਥ ਹੋਈ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪ੍ਰਸੰਗ ਨੂੰ ਆਪਣੀ ਪੌਣੀ ਵਿੱਚ ਇੰਜ ਕਲਮਬੰਦ ਕਰਦੇ ਨੇ, ਪ੍ਰੇਮ ਭਗਤ ਜੈਦੇਵ ਕਰ ਗੀਤ ਗੋਵਿੰਦ ਸਹਿਜ ਧੁਨ ਗਾਵੇ, ਲੀਲਾ ਚਲਿਤ ਵਖਾਣ ਦਾ ਅੰਤਰ ਜਾਮੀ ਠਾਕੁਰ ਭਾਵੇ, ਪਰ ਅੱਖੜ ਇੱਕ ਨਾ ਆਵੜੋ ਬਨ ਪੁਸਤਕ ਸੰਧਿਆ ਕਰ ਆਵੇ। ਰੋਜ਼ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਗ੍ਰੰਥ ਨੂੰ ਨਾਲ ਲੈ ਜਾਂਦੇ ਸਨ। ਨਦੀ ਤਟ ਤੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਰੋਜ਼ਮਰਾ ਦੇ ਨਿਤਨੇਮ ਤੋਂ ਫਾਰਗ ਹੋ ਕੇ ਲਿਖਦੇ ਸਨ ਔਰ ਜਦ ਕਾਫੀ ਲਿਖ ਲੈਂਦੇ ਸਨ ਤੇ ਜਦ ਥੱਕ ਜਾਂਦੇ ਸਨ ਤਾਂ ਆਪ ਇਸ ਗੀਤ ਗੋਬਿੰਦ ਨਾਮ ਗ੍ਰੰਥ ਨੂੰ ਸਿਰ ਤੇ ਚੁੱਕ ਕੇ ਘਰ ਲਿਆਉਂਦੇ ਸਨ ਔਰ ਰੋਜ਼ਮਰਾ ਦੇ ਕਰਮ ਵਿੱਚ ਮਸ਼ਹੂਲ ਹੁੰਦੇ ਸਨ। ਲੇਕਿਨ ਅੱਜ ਨਿਰਾਸ਼ ਲੋਟੇ, ਅੱਜ ਪੰਕਤੀ ਨਹੀਂ ਬਣੀ। ਗੀਤ ਗੋਬਿੰਦ ਨੂੰ ਸੰਪੂਰਨ ਕਰਨਾ ਹੈ ਪਰ ਦਿਨ ਵੀ ਸਿਰਫ ਇੱਕ ਰਹਿ ਗਿਆ ਔਰ ਗੀਤ ਗੋਬਿੰਦ ਵਿੱਚ ਸਿਰਫ ਇੱਕ ਦੋ ਪੰਕਤੀਆਂ ਹੀ ਰਹਿ ਗਈਆਂ ਜੋ ਸ਼੍ਰੀ ਜੈਦੇਵ ਦੇ ਦਿਮਾਗ ਵਿੱਚ ਉਭਰਦੀਆਂ ਨਹੀਂ ਔਰ ਕਲਮ ਲਿਖਣ ਵਿੱਚ ਅਸਮਰਥ ਹੈ। ਐਸੀ ਇਹ ਕੋਈ ਗੈਵੀ ਲੀਲਾ ਵਰਤੀ। ਨਿਰਾਸ਼ ਹੋ ਕੇ ਜਦ ਘਰ ਲੋਟੇ ਤਾਂ ਆਪ ਨੇ ਪਤੀਵਰਤਾ ਸੁਪਤਨੀ ਪਦਮਾਵਤੀ ਨੇ ਪੁੱਛਿਆ ਕਾਰਨ, ਤਾਂ ਜਦ ਸਾਰਾ ਕਾਰਨ ਦੱਸਿਆ ਤਾਂ ਪਤੀ ਦੇ ਦੁੱਖ ਵਿੱਚ ਪਤਨੀ ਵੀ ਸ਼ਾਮਿਲ ਹੋਈ। ਔਰ ਇਹ ਹਕੀਕਤ ਹੈ, ਜਦ ਕੋਈ ਮਹਾਨ ਦਾਰਸ਼ਨਿਕ ਮਹਾਨ ਕਵੀ ਕਿਸੇ ਉਲਝਣ ਵਿੱਚ ਫਸਦਾ ਹੈ ਔਰ ਉਸ ਤੋਂ ਕਿਸੇ ਸਮੱਸਿਆ ਦਾ ਸਮਾਧਾਨ ਨਹੀਂ ਆਉਂਦਾ ਜਾਂ ਉਸਦੇ ਦਿਮਾਗ ਦੇ ਚੋਂ ਗੀਤ ਦੀਆਂ ਲਹਿਰਾਂ ਨਹੀਂ ਨਿਕਲਦੀਆਂ, ਤਾਂ ਜਿਹੜੀਆਂ ਉਸ ਵਕਤ ਪੀੜਾ ਤੇ ਤਕਲੀਫ ਦਰਦ ਉਸਦੇ ਹਿਰਦੇ ਵਿੱਚ ਪੈਦਾ ਹੁੰਦਾ ਹੈ ਇਹ ਉਹ ਕਵੀ ਹੀ ਜਾਣਦਾ ਹੈ, ਇਹ ਉਹ ਹੀ ਦਾਰਸ਼ਨਿਕ ਹੀ ਜਾਣਦਾ ਹੈ। ਤੋਂ ਕਾਫੀ ਦੁਖੀ ਤੇ ਚਿੰਤਾਤਰ ਮਨ ਨਾਲ ਰਾਤ ਨੂੰ ਸੌ ਗਏ। ਅੱਜ ਜੈਸੇ ਸਵੇਰੇ ਉੱਠੇ ਤੇ ਆਪ ਨੇ ਰੋਜ਼ਮਰਾ ਦੇ ਕਰਮ ਦੇ ਮੁਤਾਬਕ ਗ੍ਰੰਥ ਚੁੱਕਿਆ, ਪਰ ਪਤਨੀ ਨੇ ਆਖਿਆ ਨਹੀਂ, ਤੁਸੀਂ ਪਹਿਲੇ ਜਾਓ ਨਦੀ ਤਟ ਤੇ ਇਸ਼ਨਾਨ ਕਰੋ, ਰੋਜ਼ਮਰਾ ਦੇ ਬ੍ਰਾਹਮਣ ਦੇ ਜਿਹੜੇ ਕਰਮ ਨੇ ਉਹਨੂੰ ਨਿਭਾਓ, ਪ੍ਰਭੂ ਭਗਤੀ ਕਰੋ, ਨਿਤਨੇਮ ਕਰੋ, ਫਿਰ ਇਸ ਗ੍ਰੰਥ ਨੂੰ ਲਿਖਣ ਦੀ ਕੋਸ਼ਿਸ਼ ਕਰੋ, ਉਹ ਗੈਬੀ ਸ਼ਕਤੀ ਰੱਖਣ ਵਾਲੇ ਪਰਿਪੂਰਨ ਪਰਮਾਤਮਾ ਆਪ ਬਖਸ਼ਿਸ਼ ਕਰਨਗੇ। ਆਪ ਰਹਿਮਤ ਕਰਨਗੇ। ਕਹਿੰਦੇ ਨੇ ਪਤਨੀ ਦੀ ਇਹ ਗੱਲ ਮਨ ਚਿੰਤਾਤੁਰ ਮਨ ਦੇ ਨਾਲ ਸ਼੍ਰੀ ਜੈਦੇਵ ਨਦੀ ਤੱਟ ਦੀ ਤਰਫ ਜਾ ਰਹੇ ਨੇ। ਸੋਚਦੇ ਹੋਇਆ ਕਿ ਕੋਈ ਲੈਣ ਕੋਈ ਪੰਕਤੀ ਦਿਮਾਗ ਦੇ ਚੋਂ ਉਭਰੇ, ਪਰ ਕੁਛ ਉਭਰਦੀ ਦਿਖਾਈ ਨਹੀਂ ਦਿੰਦੀ। ਅੱਜ ਹਿਰਦਾ ਐਸਾ ਅਮਾਵਸ ਦੀ ਰਾਤ ਬਣਿਆ ਹੋਇਆ ਹੈ ਜਿਹਦੇ ਚ ਕੋਈ ਚਮਕਦਾ ਹੋਇਆ ਮਾਮੂਲੀ ਜਿਹਾ ਤਾਰਾ ਵੀ ਨਹੀਂ, ਸਿਆਰਾ ਵੀ ਨਹੀਂ। ਕਹਿੰਦੇ ਨੇ ਇੱਧਰ ਜੈਦੇਵ ਰੁਖਸਤ ਹੋਏ ਨਦੀ ਤੱਟ ਦੀ ਤਰਫ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਣ ਨਿਧਾਨ ਘਰ ਆਏ ਕੇ ਭਗਤ ਰੂਪ ਲਿਖ ਲੇਖ ਬਣਾਵੇ। ਜੈਦੇਵ ਦਾ ਹੀ ਕੋਈ ਰੂਪ ਧਾਰਨ ਕਰਕੇ ਜੈਦੇਵ ਦੇ ਘਰ ਆਇਆ ਤੇ ਗੀਤ ਗੋਬਿੰਦ ਦੀਆਂ ਦੋ ਪੰਕਤੀਆਂ ਲਿਖ ਦਿੱਤੀਆਂ, ਸੁਨਹਿਰੀ ਸਿਆਹੀ ਦੇ ਚ ਲਿਖੀਆਂ, ਜਦਕਿ ਸਾਰਾ ਗ੍ਰੰਥ ਕਾਲੀ ਸਿਆਹੀ ਦੇ ਚ ਲਿਖਿਆ। ਲਿਖਦੇ ਹੋਇਆ ਜਦ ਪਦਮਾਵਤੀ ਨੇ ਵੇਖ ਲਿਆ ਤਾਂ ਉਹ ਭੱਜੀ ਹੋਈ ਆਈ ਤੇ ਕਹਿਣ ਲੱਗੀ ਰਸਤੇ ਚ ਹੀ ਵਾਪਸ ਆ ਗਏ, ਇਸ਼ਨਾਨ ਨਹੀਂ ਕੀਤਾ, ਨਿਤਨੇਮ ਨਹੀਂ ਕੀਤਾ, ਬੰਦਗੀ ਨਹੀਂ ਕੀਤੀ। ਤਾਂ ਜੈਦੇਵ ਜੋ ਵਾਸਤਵਿਕ ਗੁਣ ਨਿਧਾਨ ਪ੍ਰਭੂ ਆਪ ਸਨ, ਕਹਿਣ ਲੱਗੇ ਪੰਕਤੀ ਫੁਰ ਗਈ ਸੀ, ਲਿਖਣ ਲਈ ਵਾਪਸ ਆ ਗਿਆ, ਗ੍ਰੰਥ ਸੰਪੂਰਨ ਹੋ ਗਿਆ, ਗ੍ਰੰਥ ਮੁਕੰਮਲ ਹੋ ਗਿਆ। ਗੀਤ ਗੋਬਿੰਦ ਸੰਪੂਰਨ ਕਰਕੇ ਅਲੋਪ ਹੋ ਗਈ ਇਹ ਅਗੰਮੀ ਸ਼ਕਤੀ। ਪਦਮਾਵਤੀ ਭੋਜਨ ਬਣਾਉਣ ਦੇ ਚਲੇਨ। ਇਤਨੀ ਦੇਰ ਦੇ ਚ ਸ਼੍ਰੀ ਜੈਦੇਵ ਜੀ ਮਹਾਰਾਜ ਨਦੀ ਤੱਟ ਤੋਂ ਇਸ਼ਨਾਨ ਕਰਕੇ ਵਾਪਸ ਆਏ। ਗੋਬਿੰਦ ਗੋਬਿੰਦ ਦੀ ਧੁਨ ਗੀਤ ਅਲਾਪਦਿਆਂ ਘਰ ਵਿੱਚ ਪ੍ਰਵੇਸ਼ ਹੁੰਦਿਆਂ ਕੀ ਦੇਖਦੇ ਨੇ, ਪਤਨੀ ਭੋਜਨ ਛਕ ਰਹੀ ਹੈ ਤੇ ਜੈਦੇਵ ਕਹਿੰਦੇ ਨੇ ਮੈਂ ਬ੍ਰਾਹਮਣ ਹੋ ਕੇ ਕੁਛ ਦਿਨ ਨਿਤ ਦੇ ਕਰਮ ਭੁੱਲ ਗਿਆ ਸੀ, ਪਰ ਤੂੰ ਵੀ ਭੁੱਲ ਗਈ, ਮੈਨੂੰ ਖਿਲਾ ਕੇ ਹੀ ਤੂੰ ਖਾਂਦੀ ਹੁੰਦੀ ਸੀ, ਅੱਜ ਕੀ ਹੋ ਗਈ, ਬਹੁਤ ਭੁੱਖ ਲੱਗੀ? ਕਹਿਣ ਲੱਗੇ ਨਹੀਂ, ਤੁਸੀਂ ਗ੍ਰੰਥ ਸੰਪੂਰਨ ਕੀਤਾ ਨਾ, ਤੁਹਾਨੂੰ ਬਹੁਤ ਖੁਸ਼ੀ ਹੋਈ ਸੀ ਤੇ ਉਸ ਖੁਸ਼ੀ ਖੁਸ਼ੀ ਚ ਮੈਂ ਤੁਹਾਨੂੰ ਭੋਜਨ ਛਕਾਇਆ, ਪਰ ਹੁਣ ਖੁਸ਼ੀ ਇਤਨੀ ਪ੍ਰਬਲ ਹੈ ਕਿ ਤੁਹਾਨੂੰ ਛਕਿਆ ਹੋਇਆ ਭੋਜਨ ਵੀ ਯਾਦ ਨਹੀਂ ਰਿਹਾ। ਜੈਦੇਵ ਸੁਣ ਕੇ ਦੰਗ ਰਹਿ ਗਿਆ, ਹੈ ਮੈਂ ਭੋਜਨ ਛਕਿਆ ਔਰ ਗੀਤ ਗੋਬਿੰਦ ਸੰਪੂਰਨ ਹੋ ਗਿਆ ਹੈ? ਹਾਂ ਸੰਪੂਰਨ ਹੋ ਗਿਆ, ਤੁਸੀਂ ਖੁਦ ਤੇ ਕਿਹਾ, ਔਰ ਉਹ ਦੋ ਲਾਈਨਾਂ ਤੁਸੀਂ ਸੁਨਹਿਰੀ ਸਿਆਹੀ ਦੇ ਨਾਲ ਲਿਖੀਆਂ ਨੇ, ਮੈਂ ਖੁਦ ਵੇਖੀਆਂ ਨੇ। ਭੱਜੇ ਹੋਏ ਜੈਦੇਵ ਗਏ, ਗ੍ਰੰਥ ਨੂੰ ਖੋਲਦੇ ਨੇ, ਵਾਕਈ ਗ੍ਰੰਥ ਸੰਪੂਰਨ, ਦੋ ਪੰਕਤੀਆਂ ਸੁਨਹਿਰੀ ਸਿਆਹੀ ਨਾਲ ਲਿਖੀਆਂ ਹੋਈਆਂ ਨੇ। ਅੱਖਰ ਪਰ ਪ੍ਰਤੀਤ ਕਰ ਹੋਏ ਵਿਸਮਾਦ ਨਾ ਅੰਗ ਸਮਾਵੇ। ਜੈਸੇ ਉਸ ਪੰਕਤੀ ਨੂੰ ਪੜ੍ਹਦੇ ਨੇ ਵਿਸਮਾਦ ਘਰ ਦੇ ਚਲੇ ਗਏ, ਅਸਚਜਤਾ ਤੇ ਰਹਿਸ ਦੇ ਚਲੀਨ ਹੋ ਗਏ। ਇਕਦਮ ਆਪ ਤੇ ਸਰੂਰ ਤਾਰੀ ਹੋਇਆ, ਅਰਦਾਸ ਕੀਤੀ, ਹੇ ਤ੍ਰਿਭੁਵਨ ਧਨੀ, ਹੇ ਪਰਿਪੂਰਨ ਪ੍ਰਮਾਤਮਾ, ਤੂੰ ਮੇਰੇ ਦਿਮਾਗ ਵਿੱਚ ਹੀ ਥੋੜੀ ਸ਼ਕਤੀ ਪਾ ਦਿੰਦਾ ਕਿ ਮੈਂ ਆਪ ਲਿਖ ਲੈਂਦਾ, ਇਹ ਖੇਚਲਾਂ ਤੁਸੀਂ ਕਿਉਂ ਕੀਤੀਆਂ? ਤਾਂ ਕਹਿੰਦੇ ਅਲਹਾਮ ਹੋਇਆ, ਆਕਾਸ਼ ਬਾਣੀ ਹੋਈ, ਅੰਤਰ ਆਤਮਾ ਬੋਲੀ, ਜੈਦੇਵ ਜਾਣ ਬੁੱਝ ਕੇ ਅਸੀਂ ਤੇਰੇ ਦਿਮਾਗ ਵਿੱਚ ਇਹ ਕਮੀ ਪਾਈ, ਖੁਦ ਲਿਖੀਆਂ ਤਾਂ ਕਿ ਤੈਨੂੰ ਕਿਧਰੇ ਅਹੰਕਾਰ ਨਾ ਹੋ ਜਾਏ ਕਿ ਇਤਨੇ ਵੱਡੇ ਗ੍ਰੰਥ ਦੀ ਰਚਨਾ ਮੈਂ ਕੀਤੀ, ਇਸ ਦਾ ਕਰਤਾ ਮੈਂ। ਤੇ ਜਦ ਵੀ ਕਿਸੇ ਭਗਤ ਨੂੰ ਇਸ ਪ੍ਰਕਾਰ ਦਾ ਅਹੰਕਾਰ ਹੋ ਜਾਂਦਾ ਤੇ ਆਪਣੇ ਆਪ ਨੂੰ ਕਰਤਾ ਮੰਨ ਲੈਂਦਾ, ਮੇਰੇ ਨਾਲੋਂ ਉਸਦਾ ਸੰਬੰਧ ਟੁੱਟ ਜਾਂਦਾ ਤੇ ਤੂੰ ਮੈਨੂੰ ਇਤਨਾ ਪਿਆਰਾ ਲੱਗਿਆ, ਮੈਂ ਨਹੀਂ ਚਾਹੁੰਦਾ ਸੀ ਕਿ ਤੇਰੇ ਤੇ ਮੇਰੇ ਵਿੱਚ ਕੋਈ ਵਿੱਤ ਹੋਵੇ। ਬਾਰ ਬਾਰ ਧੰਨਵਾਦ ਦੇ ਨਾਲ ਭਰੇ ਜੈਦੇਵ, ਅਸ਼ਕਬਾਰ ਹੋ, ਬਾਰ ਬਾਰ ਸਜਦੇ ਵਿੱਚ ਹੋਏ, ਹੇ ਪ੍ਰਭੂ ਲੱਖ ਲੱਖ ਤੇਰਾ ਸ਼ੁਕਰ, ਅੱਜ ਪਤਾ ਚੱਲਿਆ ਜੋ ਮੈਂ ਬੋਲਦਾ ਉਹ ਤੇਰੀ ਸ਼ਕਤੀ, ਜੋ ਮੈਂ ਵੇਖਦਾ ਉਹ ਤੇਰੀ ਸ਼ਕਤੀ ਹੈ, ਜੋ ਮੈਂ ਚੱਲਦਾ ਇਹ ਵੀ ਤੇਰੀ ਸ਼ਕਤੀ ਹੈ, ਜੋ ਮੈਂ ਕਰਦਾ ਇਹ ਵੀ ਤੇਰੀ ਤਾਕਤ ਹੈ, ਔਰ ਜੋ ਮੈਂ ਸੋਚਦਾ ਹੇ ਪ੍ਰਭੂ ਇਹ ਵੀ ਤੇਰੀ ਸ਼ਕਤੀ ਹੈ। ਵਾਸਤਵਿਕ ਮੇਰੇ ਰੋਮ ਰੋਮ ਵਿੱਚ ਤੂੰ ਹੀ ਕੰਮ ਕਰ ਰਿਹਾ, ਤੂੰ ਹੀ ਵਸਿਆ, ਤੂੰ ਹੀ ਰਮਿਆ। ਸ਼੍ਰੀ ਜੈਦੇਵ ਜੀ ਮਹਾਰਾਜ ਦਾ ਇਹ ਗੀਤ ਗੋਬਿੰਦ ਨਾਮ ਗ੍ਰੰਥ ਭਗਤਾਂ ਦੀ ਦੁਨੀਆ ਚ ਬਹੁਤ ਹੀ ਪ੍ਰਸਿੱਧ ਹੈ, ਔਰ ਇਹਨੂੰ ਪੜ੍ਹ ਪੜ੍ਹ ਕੇ ਭਗਤ ਜਨ ਆਨੰਦ ਲੈਂਦੇ ਨੇ। ਗੀਤ ਗੋਬਿੰਦ ਦੇ ਕੁਛ ਹਿੱਸੇ ਬਕਾਇਦਾ ਪ੍ਰਕਾਸ਼ਿਤ ਹੋ ਚੁੱਕੇ ਨੇ, ਔਰ ਇਹਨਾਂ ਗੀਤਾਂ ਵਿੱਚ ਭਗਤੀ ਭਾਵ, ਗਿਆਨ, ਵੈਰਾਗ ਸਭ ਕੁਛ ਦੈਵੀ ਗੁਣ ਸਮੋ ਦਿੱਤੇ ਨੇ ਭਗਤ ਸ਼੍ਰੀ ਜੈਦੇਵ ਜੀ ਮਹਾਰਾਜ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਪ ਦਾ ਇੱਕ ਸੰਸਕ੍ਰਿਤ ਵਿੱਚ ਬੜਾ ਹੀ ਸੋਹਣਾ ਪਦਾ ਉਚਾਰਨ ਕੀਤਾ ਹੋਇਆ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਗੁਜਰੀ ਰਾਗ ਦੇ ਅੰਦਰ ਦਰਜ ਹੈ। ਇਸ ਪਦੇ ਦੀਆਂ ਅਸਥਾਈ ਪੰਕਤੀਆਂ ਇਹ ਨੇ, ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ। ਹੇ ਮਨ ਕੇਵਲ ਰਾਮ ਨਾਮ ਦਾ ਰਮਣ ਕਰ ਤੇ ਉਸ ਦੇ ਹੀ ਅੰਮ੍ਰਿਤ ਸਰੂਪ ਦਾ ਪਾਨ ਕਰ। ਰਾਮ ਕੌਣ, ਰਾਮ ਕੈਸਾ, ਕਿਸ ਰਾਮ ਦਾ ਅੰਮ੍ਰਿਤ ਪਾਨ ਕਰੀਏ, किस राम का चिंतन करिए, किस राम की सुरत लीन करिए, तो उस राम की याद तशरीह करते हैं, उस राम की याद व्याख्या करते हैं। इस पदे परमाद पुरख मनो पिमंग सत्याद भाव रतन पर मद भुतन पर कृत परन जद चिंत सर्वगतन। परमाद जो परम आद है, अनादि है, जिसका मूल नहीं लभ्या जा सकता और जो सब का मूल है, जिदी बुनियाद का कोई पता नहीं, जो सब दी बुनियाद है, जो सब दी जड़ है, जो सब दा आधार है, ऐसा जिड़ा ब्रह्म है वो अनादि है। परमाद पुरख वो फिर पूरे होया है। पुरख तो मुराद पुरी पुरी बसंता सा पुरखा, जो पुरियां पुरियां विच रमे आया है, व्यापक है, वो पुरख है। परमाद पुरख मनोपिमन, मनोपमा तो रहत है। दरअसल मन अपने अनुभव पूर्ण तौर पर परमात्मा नहीं लिया सकता। मन पूर्ण तौर पर जिसन सोच नहीं सकता, मन जिसकी पूर्ण तौर पर कल्पना नहीं कर सकता, जिसकी मन ही कल्पना नहीं कर सकता, उनू जबान नाल कथन करना ते बहुत औखा, उनू अखा नाल ते वेखना बहुत औखा। क्यों? कि अखा जिथों तक वेखदियां ने उस तो भी अगे की कल्पना मन कर सकता है। जबान जिथे तक कथन करती है उत्थों तो भी अगे की कल्पना मन कर सकता है। कन जिथे तक सुन सकते ने उस तो भी ज्यादा कल्पना मन कर सकता है। कल्पना की प्रवास बड़ी बुलंद है, कल्पना बहुत दूर तक चली जाती है। पर श्री जयदेव जी महाराज कहते ने, चाहे कल्पना की प्रवास कितनी उच्ची क्यों ना हो, कितनी दूर दी क्यों ना हो, कितनी गहरी क्यों ना हो, फिर भी परमात्मा मेरी कल्पना विच नहीं आउंदा। वो किसी की कल्पना विच नहीं आउंदा। मन की सोच तो परे, मन की विचार तो परे। इस वास्ते आप कहते हैं मनोपिमंग, मनो उपमा तो रहत है। परमाद पुरख मनोपिमंग सत आद भाव रतन, वो सत चित आनंद आदिक भावां दे नाल रते आया है। वो सत है, वो चित प्रकाशमई है और वो आनंद स्वरूप है। एक पंक्ति देच राम की व्याख्या इंज करते हैं, परमाद पुरख मनोपिमंग सत आदि भाव रतन परम अद्भुतन। परम अद्भुत रूप है, परम आश्चर्य रूप है। मनुख उत्थे आश्चर्य हो जाता है, हैरान हो जाता है, विस्माद हो जाता है। जिन्हों वेखे ते पूरा वेख ना सके, जिन्हों सोचे ते पूरा सोच ना सके, और जिसनों चखे ते पूरा स्वाद ना मान सके, फिर भी वह बच रहे। जिन्हों सुने ते फिर भी पूरा ना सुन सके, उत्थे विस्माद दा तारी होना कुदरती गल है। उत्थे अश्चर्यता ते रहस्य दा पैदा होना कुदरती गल है। कहिंदे ने एक बच्चा रहस्य विच जीवदा है, एक कवि रहस्य विच जीवदा है, एक संत रहस्य विच जीवदा है। अजोका समा चूंकि इस ढंग दा बतीत हो रहा है कि हर मनुख ऐसा कहिंदा मैं सब कुछ जानदा, चाहे कुछ भी नहीं जानता, मैं ते सब कुछ वेख लिया, मैं ते सारा सुन लिया, मैं उसनु पूर्ण तौर पर सोच लिया। अगर ऐसा कोई दावा करे तो आश्चर्यता नहीं पैदा होती, रहस्य नहीं पैदा होता, विस्माद नहीं पैदा होता। इस तरह का दावा करने वाले अजोके समय च बहुत ज्यादा ने, क्योंकि अज के समय च जितने कॉलेज ने, जितने विद्यालय ने, ये पहले नहीं सी। अजोकी विद्या ने भावे कुछ दिता है या नहीं, लेकिन रहस्य नु खत्म जरूर कीता है, विस्माद नु खत्म जरूर कीता है। मनुख दी दुनिया विच जो एक विस्माद सी, रहस्य सी, वो खत्म हो गई, वो अज देखण नु नहीं मिलता। हाँ, बच्चे कोल ए विस्माद है, अजे अबोध है, उसका विस्माद अबोध अवस्था ते खड़ा है, अचेत अवस्था ते खड़ा है। फिर कवि कोल विस्माद है, या इन कह लो कविता का जन्म ही विस्माद तो होंदा है, कविता का जन्म ही रहस्य तो होंदा है। तो कवि रहस्यवादी होंदे ने, संत रहस्यवादी होंदे ने, वो जो कुछ भी वेखदे ने वो ऐसा महसूस करदे ने कि एक रेत दे जर्रे नू भी पूर्ण तौर ते वेखना बड़ा औखा है, क्योंकि वह भी अपने विच बहुत कुछ छुपाई बैठा है, बहुत कुछ छुपाई बैठा है। सूरज नू ते पूर्ण तौर ते देखना बड़ा कठिन है, पर एक जर्रे नू भी पूर्ण तौर ते देखना बड़ा कठिन है। एक दरखत नू ते पूर्ण तौर ते देखना बड़ा कठिन है, पर एक पत्ते नू भी पूर्ण तौर ते देखना बड़ा कठिन है। उदे विच भी बहुत कुछ छुपया होया है, बहुत कुछ गुप्त है, बहुत कुछ सूक्ष्म है। तो जैसे ये बोध होंदा है कि बहुत कुछ सूक्ष्म छुपया होया है जो मैं नहीं देख सकता, बहुत कुछ अदृश्य है, तो रहस्य पैदा हो जाता है। फिर विस्माद मंडल तारी हो जाता है तो कवि बिस्मात विच जीवदे ने, संत बिस्मात विच जीवदे ने, भगत जयदेव जी महाराज कहिंदे ने परमद भूतन ओ परिपूर्ण परमात्मा परम आश्चर्य रूप है। परकृत परन ओ प्रकृति तो परे है। कहिंदे ने रविंद्र नाथ टैगोर सागर तो इशनान करके वापस आ रहे ने, रस्ते विच एक गंदगी का ढेर पिया है। सवेर का वक्त है, सूरज दियां किरणा उस गंदगी दे ढेर नू छू रही ने। यह सारा दृश्य वेख के रविंद्र नाथ टैगोर नच उठे, कहन लगे हे प्रभु तेरी आश्चर्यता जो मेरे ते अज प्रगट हुई है वह ये कि मैं तेरी निर्लेपता का ज्ञान हासिल कर ले। सूरज दियां किरणा गंदगी नू छू रही ने, फिर भी किरणा गंदियां नहीं हो रही, फिर भी सूरज गंदा नहीं हो रहा। तू मेरे गंदे शरीर दे रोम रोम विच बैठा है फिर भी तू गंदा नहीं है, तू निर्लेप है, प्रकृति तो परे है, सब कुछ ते विच है, सब कुछ ते दूर है, सबके मत सबों ते बाहर सारिया देश तू है पर फिर भी सारिया तो बाहर है, निर्लेप है। तो श्री जयदेव जी महाराज कहने ने परमद भूतन परकृत परन जद चिंत सर्वगतन, जिसका चिंतन करण दे नाल सर्व प्रकार दियां गतियां प्राप्त हो जांदियां ने, हर पासे दी गति मनुख कर लैंदा है, भाव हर पासे मनुख दी पहुंच हो जांदी, सब कुछ मनुख प्राप्त कर लैंदा है। इस वास्ते ऐसा जो परमात्मा है प्रमाद पुरुख मनोपिमन सत्यादि भाव रतन परमद भूतन परकृत परन जत चिंत सर्वगतन केवल राम नाम मनोरमन बद अमृत तत्मयन। ऐसा जो अमृतमयी राम है परमात्मा का नाम है उसनु तू पान कर, उसदे ही अमृत स्वरूप दा जो है तू आनंद मान। अगां चल के इसे ही पद विच श्री जयदेव जी महाराज कहिंदे ने कि न दानोद जस सिमरणे न जन्म जराद मरण भयं, नहीं आउंदा जिदे सिमरन करन दे नाल जन्म दा दुख मरण दा दुख ते बुढ़ेपे दा दुख। साडे देश दे ऋषि मुनिया ने ये तीन दुख बड़े प्रबल मने ने, जन्म दा दुख मरण दा दुख ते बृद्ध अवस्था दा दुख। भगत कबीर भी इस नूं मनदे ने, जब लग जरा रोग नहीं आया, जब लग काल ग्रसई नहीं काया, जब लग विकल बही नहीं बाणी, भज ले रे मन सारंग पानी। बुढ़े कोल तन ते है पर कुछ कर नहीं सकता, दिमाग है पूर्ण तौर ते सोच नहीं सकता, हाथ पैर हैगे ने पूर्ण तौर ते कुछ कर नहीं सकते, चल नहीं सकते। इस वास्ते बृद्ध अवस्था नूं पूर्ण बृद्ध अवस्था नूं रोगमयी अवस्था करके आख्या। तो श्री जयदेव जी महाराज कहिंदे ने जेदा सिमरन करन दे नाल नहीं आउंदा जन्म दा दुख मरण दा दुख, क्योंकि मुड़ के जमना नहीं तो फिर मरना ही नहीं, ते नहीं आउंदा बुढ़ेपे दा दुख। साहिबुल अर्जन देव जी महाराज भी फरमान करते ने रोग सोग दुख जरा मरा हर जने नहीं निकटानी, हरी दा जो जन है ओदे नेड़े ए जन्म मरण ते बुढ़ेपा जरा नहीं आउंदे। इत्थे इक तरक खड़ी होवेगी, चलो जन्म मरण तो भगत बच जाता है पर बुढ़ेपे दे रोग तो किस तरह बचता है। एक पंक्ति है गुरु ग्रंथ साहब जी महाराज दे, गुरमुख कदे बुढ़े नाई जिन अंतर सुरत ज्ञान, जिद्दी सुरत प्रभु नाल जुड़ी हुई है, जिथे आत्म ज्ञान मौजूद है, ऐसा बंदा चाहे शरीरक तल ते वृद्ध भी हो जाए पर ओदियां उमंगा हुलास दे कोई फर्क नहीं पैंदा, ओदी चेते शक्ति दे कोई फर्क नहीं पैंदा, उसके चेहरे उत्ते ताजगी बनी रहती है, उसके चेहरे उत्ते आनंद बनिया रहता है, उन्हें वेख के कोई ऐसा नहीं कह सकता कि बुढ़ा हो गया है, ये वृद्ध हो गया है, ये कमजोर हो गया है, नहीं, उसका हुलास उसकी उमंग उसकी तुरंग और उसकी चेते शक्ति पूर्ण तौर पर कम कर दिए, प्रभु की बंदगी का एक महान फल है। इस वास्ते आत्मदर्शी पुरुषा ने कहा है कि नाम सिमरन करने वाले दे कोल बुढ़ेपे का रोग भी नहीं आता, रोग सोग दुख जरा मरा हर जने नहीं निकटानी। श्री जयदेव जी महाराज इस पावन पवित्र पदे दे फरमान करते हैं ना दनोद जस सिमरन न जन्म जराद मरण भयं, इच्छस जमाद पराभयं जस्व सुकृत कृतन। जे तेनु इच्छा है ए बंदे कि तू जमा दा तिस्कार करे जन्म मरण तो बचे ता जस सुकृत उस परिपूर्ण परमात्मा दा जस गायन कर, जस्व सुकृत कृतन शुभ कर्म कर ते परिपूर्ण परमात्मा दा जस गायन कर, भाव परमात्मा दा जो जस है यही सुकृत है, ਇਹੀ ਪੂਰਨ ਤੌਰ ਤੇ ਸ਼ੁਭ ਕਰਮ ਹੈ। ਇਸ ਨੂੰ ਤੂੰ ਕਰਮ, ਇਸੇ ਇੱਕ ਸ਼ੁਭ ਕਰਮ ਤੋਂ ਅਨੇਕਾਂ ਸ਼ੁਭ ਕਰਮ ਜਨਮ ਲੈਂਦੇ ਨੇ। ਅਗਰ ਇਹ ਇੱਕ ਸ਼ੁਭ ਕਰਮ ਨਹੀਂ ਤਾਂ ਫਿਰ ਕੁਛ ਵੀ ਸ਼ੁਭ ਨਹੀਂ ਹੈ। ਸ਼ੁਭ ਕਰਮ ਉਹ ਹੈ ਜਦ ਹਿਰਦਾ ਸ਼ੁਭ ਦੇ ਨਾਲ ਜੁੜਦਾ ਹੈ, ਤਾਂ ਸ਼ੁਭ ਪਰਮਾਤਮਾ ਹੈ, ਸ਼ੁਭ ਈਸ਼ਵਰ ਹੈ। ਜਦੋਂ ਸ਼ੁਭ ਦਾ ਚਿੰਤਨ ਕੀਤਾ ਜਾਂਦਾ ਹੈ ਤਾਂ ਹਿਰਦਾ ਸ਼ੁਭ ਹੋ ਜਾਂਦਾ ਹੈ, ਤੇ ਜੈਸੇ ਹਿਰਦਾ ਸ਼ੁਭ ਹੁੰਦਾ ਹੈ ਐਸੇ ਹੀ ਮਨੁੱਖ ਸ਼ੁਭ ਚਿੰਤਕ ਬਣ ਜਾਂਦਾ ਹੈ। ਉਹ ਹਰ ਇੱਕ ਦੀ ਸ਼ੁਭ ਕਾਮਨਾ ਕਰਦਾ ਹੈ, ਉਹ ਹਰ ਇੱਕ ਦਾ ਸ਼ੁਭ ਚਿੰਤਕ ਬਣਦਾ ਹੈ। ਪਰ ਸ਼ੁਭ ਹੋਏ ਬਿਨਾਂ ਸ਼ੁਭ ਚਿੰਤਕ ਹੋਣਾ ਬਹੁਤ ਕਠਿਨ ਹੈ, ਸ਼ੁਭ ਹੋਏ ਬਿਨਾਂ ਸ਼ੁਭ ਕਾਮਨਾ ਕਰਨੀ ਬਹੁਤ ਔਖੀ ਹੈ। ਕਾਮਨਾ ਮਹਿਲੀਆਂ ਹੋਣਗੀਆਂ ਔਰ ਚਿੰਤਕ ਚਿੰਤਨ ਜੋ ਹੈ ਮਾੜਾ ਹੀ ਜੋ ਹੈ ਚਲੇਗਾ। ਤੋ ਪਰਿਪੂਰਨ ਪਰਮਾਤਮਾ ਦਾ ਕਲਿਆਣਕਾਰੀ ਨਾਮ, ਉਸਦਾ ਜੋ ਸ਼ੁਭ ਕਰਮ ਹੈ ਉਸਦਾ ਚਿੰਤਨ ਉਹ ਤੋਂ ਕਰ। ਇੱਛਸ ਜਮਾਦ ਪ੍ਰਾਭਯੰ ਜਸਵਸ ਸੁਕ੍ਰਿਤ ਕ੍ਰਿਤੰ ਭਵਭੂਤ ਭਾਵ ਸਮਭਯੰ ਪ੍ਰਸੰਨ ਪਰਮਨ ਪ੍ਰਸੰਨ ਮਿਦਨ। ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਜੋ ਤ੍ਰੈਕਾਲਦਰਸ਼ੀ ਹੈ ਔਰ ਇੱਕ ਸਾਰ ਪਰਿਪੂਰਨ ਜੋ ਰਮਿਆ ਹੋਇਆ ਹੈ, ਵਿਆਪਕ ਹੈ, ਭਵਭੂਤ ਭਾਵ ਸਮਭਯੰ, ਜੋ ਹੁਣ ਵੀ ਹੈ, ਪਹਿਲੇ ਵੀ ਸੀ, ਅਗਾਂਹ ਵੀ ਜੋ ਹੈ ਹੋਵੇਗਾ, ਜੋ ਹਰ ਸਮੇਂ ਮੌਜੂਦ ਹੈ, ਤ੍ਰੈਕਾਲਦਰਸ਼ੀ ਹੈ, ਭਵਭੂਤ ਭਾਵ ਸਮਭਯੰ ਪਰਮਨ ਪ੍ਰਸੰਨ ਮਿਲਨ, ਜੋ ਅਤਿਅੰਤ ਪ੍ਰਸੰਨ ਚਿੱਤ ਹੈ, ਜੋ ਅਤਿਅੰਤ ਪਰਮ ਆਨੰਦ ਦੇ ਚਲੀਨ ਹੈ, ਤੂੰ ਉਸਦਾ ਹੀ ਕਲਿਆਣਕਾਰੀ ਜਸ ਉਚਾਰਨ ਕਰ। ਇਹੀ ਸ਼ੁਭ ਕਰਮ ਹੈ, ਇਹੀ ਸ਼ੁਭ ਚਿੰਤਨ ਹੈ। ਅਗਾਂਹ ਚੱਲ ਕੇ ਸ਼੍ਰੀ ਜੈਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਹਰ ਭਗਤ ਨਿਜ ਨਹਿ ਕੇਵਲਾ ਰਿਧ ਕਰਮਣਾ ਬਚਸਾ, ਹਰੀ ਦਾ ਭਗਤ ਮਨ ਬਾਣੀ ਸਰੀਰ ਕਰਕੇ ਪ੍ਰਭੂ ਨਾਲ ਜੁੜਿਆ ਹੋਇਆ ਹੈ। ਐਸਾ ਜੋ ਹਰੀ ਦਾ ਭਗਤ ਹੈ, ਹਰ ਭਗਤ ਨਿਜ ਨਹਿ ਕੇਵਲਾ ਰਿਧ ਕਰਮਣਾ ਬਚਸਾ, ਜੋਗੇਨ ਕਿੰਗ ਜਗੇਨ ਕਿੰਗ ਦਾਨੇਨ ਕਿੰਗ ਤਪਸਾ। ਐਸਾ ਜੋ ਭਗਤ ਹੈ, ਜੋ ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ ਪ੍ਰਭੂ ਵਿੱਚ ਲੀਨ ਹੈ, ਉਹਦੇ ਸਾਹਮਣੇ ਜਗ ਤੁੱਛ ਹੈ, ਜੋਗ ਸਾਧਨਾ ਵੀ ਤੁੱਛ ਹੈ, ਔਰ ਐਸੇ ਭਗਤ ਦੇ ਸਾਹਮਣੇ ਦਾਨ ਵੀ ਕੋਈ ਮਾਇਨੇ ਨਹੀਂ ਰੱਖਦਾ। ਭਾਵ ਦਾਨੀ ਤੋਂ ਵੀ ਉਹ ਭਗਤ ਉੱਚਾ ਹੈ, ਜੋਗੀ ਤੋਂ ਵੀ ਐਸਾ ਭਗਤ ਉੱਚਾ ਹੈ, ਔਰ ਜਗ ਕਰਨ ਵਾਲਿਆਂ ਤੋਂ ਵੀ ਐਸਾ ਭਗਤ ਉੱਚਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਮੰਨਦੀ ਹੈ ਕਿ ਇਹਨਾਂ ਸਾਰੇ ਕਰਮ ਕਾਂਡਾਂ ਤੋਂ ਭਗਤ ਦੀ ਜ਼ਿੰਦਗੀ ਉੱਚੀ ਹੈ। ਜੋਗ ਜਗ ਲੈ ਫਲ ਤੁਮ ਮਾਨੋ, ਜੋ ਪ੍ਰਭ ਜਸ ਬਿਰਸਰਾਵੇ। ਜਿੱਥੇ ਭਗਤ ਪਹੁੰਚੇ ਹੈ ਉੱਥੇ ਜੋਗ ਜਗ ਦੀ ਪਹੁੰਚ ਨਹੀਂ ਹੈ, ਦਾਨ ਦੀ ਪਹੁੰਚ ਨਹੀਂ ਹੈ। ਇਹ ਸਭ ਕੁਛ ਤੋਂ ਉੱਚਾ ਜੀਵਦਾ ਹੈ ਭਗਤ। ਹਰ ਭਗਤ ਨਿਜ ਨਹਿ ਕੇਵਲਾ ਰਿਧ ਕਰਮਣਾ ਬਚਸਾ, ਜੋਗੇਨ ਕਿੰਗ ਜਗੇਨ ਕਿੰਗ ਦਾਨੇਨ ਕਿੰਗ ਤਪਸਾ। ਇਸ ਪਦੇ ਦੇ ਅਖੀਰ ਵਿੱਚ ਆਪ ਕਹਿੰਦੇ ਨੇ, ਗੋਬਿੰਦ ਗੋਬਿੰਦੇਤ ਜਪਨਰ ਸਕਲ ਸਿੱਧ ਪਦੰ, ਜੈ ਦੇਵ ਆਯੋ ਤਸੁ ਫਟੰ ਭਵਭੂਤ ਸਰਬਗਤੰ। ਗੋਬਿੰਦ ਗੋਬਿੰਦਾ, ਐ ਮਨੁੱਖ ਜਾਪ ਕਰ, ਔਰ ਇਸ ਤਰ੍ਹਾਂ ਜਾਪ ਕਰਦਿਆਂ ਹੀ ਤੈਨੂੰ ਸਾਰੀ ਗਤੀਆਂ ਦੀ ਪ੍ਰਾਪਤੀ ਹੋਵੇਗੀ, ਤੈਨੂੰ ਸਭ ਕੁਛ ਦੀ ਪ੍ਰਾਪਤੀ ਹੋਵੇਗੀ। ਗੋਬਿੰਦ ਦੇ ਚਿੰਤਨ ਵਿੱਚ ਹੀ ਸੰਸਾਰ ਦੇ ਸੁੱਖ ਨੇ, ਪਰਮਾਰਥ ਦੇ ਸੁੱਖ ਨੇ। ਗੋਬਿੰਦ ਦੇ ਸਿਮਰਨ ਵਿੱਚ ਹੀ ਲੋਕ ਸਵਰ ਜਾਂਦਾ ਹੈ, ਪਰਲੋਕ ਸੁਹੇਲਾ ਹੋ ਜਾਂਦਾ ਹੈ।